ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਪੰਜਵਾ ਨਾ ਤਨ ਤੇਰਾ ਨਾ ਮਨ ਤੋਹੇ ਮਾਇਆ ਮੋਹੇ ਬਿਆਪਿਆ ਤੋਹੇ ਕੁਦਮ ਕਰੈ ਗਾਡਰ ਜਿਉਂ ਸ਼ੇਲ ਅਚਿੰਤ ਜਾਲ ਕਾਲ ਚੱਕਰ ਪੇਲ ਨਾ ਤਨ ਤੇਰਾ ਨਾ ਮਨ ਤੋਹੇ ਮਾਇਆ ਮੋਹੇ ਬਿਆਪਿਆ ਤੋਹੇ ਕੁਦਮ ਕਰੈ ਗਾਡਰ ਜਿਉਂ ਸ਼ੇਲ ਅਚਿੰਤ ਜਾਲ ਕਾਲ ਚੱਕਰ ਪੇਲ ਹਰ ਚਰਨ ਕਮਲ ਸਰਣਾਏ ਮਨਾ ਰਾਮ ਨਾਮ ਜਪ ਸੰਗ ਸਹਾਈ ਗੁਰਮੁਖ ਪਾਵਹਿ ਸਾਚ ਤਨਾ ਹਰ ਚਰਨ ਕਮਲ ਸਰਣਾਏ ਮਨਾ ਰਾਮ ਨਾਮ ਜਪ ਸੰਗ ਸਹਾਈ ਗੁਰਮੁਖ ਪਾਵਹਿ ਸਾਚ ਤਨਾ
ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਲਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਜੀ ਆਪ ਵਡਭਾਗੇ ਹੋ ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਸ੍ਰੀ ਮੁੱਖ ਵਾਗ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਪੀਟੀਸੀ ਦੇ ਮਾਧਿਅਮ ਰਾਹੀਂ ਦੇਸ਼ ਵਿਦੇਸ਼ਾਂ ਦੇ ਅੰਦਰ ਤਥਾ ਘਰਾਂ ਵਿੱਚ ਅਤੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀ ਵਾਰਡ ਹਾਲ ਵਿਖੇ ਸਤਿਗੁਰਾਂ ਦੀ ਪਾਵਨ ਹਾਜ਼ਰੀ ਵਿੱਚ ਜੁੜ ਬੈਠੇ ਹੋ। ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਇਹ ਪਾਵਨ ਸ੍ਰੀ ਮੁੱਖ ਵਾਕ ਸ਼ਹੀਦਾਂ ਦੇ ਸਰਤਾਜ ਬਾਰੀ ਕੇ ਬੋਤ ਕਲਯੁਗੀ ਜੀਵਨ ਦੇ ਉਦਾਰਕ ਸ਼ਾਂਤੀ ਦੇ ਮੁਜੱਸਮੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਦੁਆਰਾ ਆਰਾਮ ਕਲੀ ਰਾਗ ਵਿੱਚ ਸਮੁੱਚੀ ਲੋਕਾਈ ਨੂੰ ਬਖਸ਼ਿਸ਼ ਕੀਤਾ ਹੈ। ਸੰਗਤ ਜੀ, ਅੱਜ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਜੋਤੀ ਜੋਤ ਸਭਾਵਣ ਦਾ ਗੁਰਪੁਰਬ ਵੀ ਹੈ ਅਤੇ ਜੋ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਦਮਦਮਾ ਸਾਹਿਬ ਜੀ ਦੀ ਮੁਬਾਰਕ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਪਾਸੋਂ ਲਿਖਵਾਇਆ ਸੀ, ਉਸ ਪਾਵਨ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਵੀ ਹੈ। ਆਓ ਪਿਆਰ ਸਾਹਿਤ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰਾਂ ਦੇ ਪਾਵਨ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰੀਏ। ਨਾਲ ਨਾਲ ਹੀ ਆਪਾਂ ਗੁਰਪੁਰਬਾਂ ਦੀ ਵਿਚਾਰ ਵੀ ਕਰਦੇ ਜਾਵਾਂਗੇ। ਤੇ ਸੰਗਤ ਜੀ, ਅੱਜ ਦੇ ਪਾਵਨ ਹੁਕਮਨਾਮੇ ਅੰਦਰ ਸੱਚੇ ਪਾਤਸ਼ਾਹ ਜੀ ਨੇ ਮਨੁੱਖ ਨੂੰ ਸਮਝਾਇਆ ਹੈ ਕਿ ਤੂੰ ਮੇਰੀ ਮੇਰੀ ਕਰਨੀ ਛੱਡ ਦੇ, ਤੇਰਾ ਤੇ ਕੁਛ ਵੀ ਨਹੀਂ, ਇਹ ਜੋ ਕੁਛ ਵੀ ਹੈ ਇਹ ਉਸ ਅਕਾਲ ਪੁਰਖ ਵਾਹਿਗੁਰੂ ਦਾ ਦਿੱਤਾ ਹੋਇਆ ਹੈ ਤੇ ਉਹਦੇ ਨਾਲ ਜੋੜ ਗੁਰਮੁਖਾਂ ਵਾਲਾ ਜੀਵਨ ਬਤੀਤ ਕਰ ਅਤੇ ਸੱਚਾ ਨਾਮ ਰੂਪੀ ਧਨ ਜਿਹੜਾ ਨਾ ਇਹਨੂੰ ਪ੍ਰਾਪਤ ਕਰ। ਇਹ ਸਤਿਗੁਰਾਂ ਨੇ ਅੱਜ ਦੇ ਪਾਵਨ ਸ੍ਰੀ ਮੁੱਖ ਵਾਕ ਵਿੱਚ ਉਪਦੇਸ਼ ਬਖਸ਼ਿਸ਼ ਕੀਤਾ, ਉਹ ਪਿਆਰ ਸਾਹਿਬ ਸਾਂਝਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਮ ਕਲੀ ਮਹੱਲਾ ਪੰਜਵਾ।
ਸਗੋਂ ਜੀ, ਆਰਾਮ ਕਲੀ ਰਾਗ ਵਿੱਚ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਪਾਵਨ ਉਪਦੇਸ਼ ਸਮੁੱਚੀ ਲੋਕਾਈ ਨੂੰ ਬਖਸ਼ਿਸ਼ ਕੀਤਾ ਹੈ। ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 899 ਤੇ ਸੁਭਾਇਮਾਨ ਹੈ ਔਰ ਰਾਮਕਲੀ ਰਾਗ ਦਾ ਜਿਹੜਾ ਸਮਾਂ ਹੈ, ਸੰਗਤ ਜੀ ਇਹ ਦਿਨ ਦਾ ਦੂਜਾ ਪਹਿਰ ਹੈ। ਦੂਜੇ ਪਹਿਰ ਵਿੱਚ ਗੁਰੂ ਕੇ ਕੀਰਤਨੀਏ ਇਸ ਪਾਵਨ ਬਾਣੀ ਦਾ ਗਾਇਨ ਕਰਦੇ ਨੇ।
ਨਾ ਤਨ ਤੇਰਾ ਨਾ ਮਨ ਤੋਹੇ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਹੇ ਪ੍ਰਾਣੀ ਨਾ ਤਨ ਤੇਰਾ ਆ ਜਿਹੜਾ ਅਸਥੂਲ ਸਰੀਰ ਹੈ ਨਾ ਇਹ ਵੀ ਤੇਰਾ ਨਹੀਂ। ਕਈ ਵਾਰ ਬੰਦਾ ਕਹਿ ਦਿੰਦਾ ਵੀ ਮੇਰਾ ਸਰੀਰ ਨਹੀਂ ਮੰਨਦਾ। ਮਹਾਰਾਜ ਸਾਹਿਬ ਜੀ ਕਹਿੰਦੇ ਸਰੀਰ ਤੇਰਾ ਹੈ ਹੀ ਨਹੀਂ, ਤੂੰ ਤੇ ਬਦੋ ਬਦੀ ਇਹਦੇ ਤੇ ਕਬਜ਼ਾ ਕਰੀ ਬੈਠਾ ਹੈ, ਇਹ ਮੇਰਾ ਸਰੀਰ ਹੈ। ਅੱਜ ਮੇਰਾ ਸਰੀਰ ਠੀਕ ਨਹੀਂ। ਸਤਿਗੁਰੂ ਜੀ ਕਹਿੰਦੇ ਨਾ ਤਨ ਤੇਰਾ, ਇਹ ਜਿਹੜਾ ਸਰੀਰ ਹੈ ਨਾ ਇਹ ਤੇਰਾ ਨਹੀਂ, ਇਹ ਤਾਂ ਮਾਂ ਦੀ ਰਕਤ ਪਿਤਾ ਬਿੰਦ ਧਾਰਾ ਮੂਰਤ ਸੂਰਤ ਕਰ ਆਪਾਰਾ। ਇਹ ਸਰੀਰ ਦਾ ਮਾਤਾ ਪਿਤਾ ਦੇ ਸੰਬੰਧ ਕਰਕੇ ਬਣਿਆ ਹੈ। ਸਤਿਗੁਰੂ ਜੀ ਕਹਿੰਦੇ ਨੇ ਇਹ ਤੇਰੇ ਸਰੀਰ ਦਾ ਸਰੂਪ ਤੇਰੇ ਸਰੀਰ ਦੀ ਸੁੰਦਰਤਾਈ ਪਾਰਾਵਾਰ ਤੋਂ ਰਹਿਤ ਵਾਹਿਗੁਰੂ ਪਰਮੇਸ਼ਰ ਨੇ ਬਣਾਉਣਾ ਕੀਤੀ ਹੈ। ਸੰਗਤ ਜੀ ਇਹ ਸਰੀਰ ਵੀ ਉਸ ਮਾਲਕ ਨੇ ਸਾਨੂੰ ਦਿੱਤਾ ਹੈ। ਇਸ ਕਰਕੇ ਤੂੰ ਇਸ ਸਰੀਰ ਦਾ ਮਾਣ ਨਾ ਕਰ, ਨਾ ਮਨ ਤੋਹੇ ਤੇ ਨਾ ਹੀ ਇਸ ਸਰੀਰ ਦੇ ਅੰਦਰ ਜਿਹੜਾ ਸੂਖਮ ਮਨ ਹੈ ਉਹ ਵੀ ਤੇਰਾ ਨਹੀਂ। ਪਰ ਤੂੰ ਮਨ ਨੂੰ ਵੀ ਆਪਣਾ ਸਮਝਦਾ ਹੈ, ਇਹ ਮੇਰਾ ਮਨ ਨਹੀਂ ਮੰਨਦਾ। ਸੰਗਤ ਜੀ ਅੱਜ ਦੇ ਸਮੇਂ ਅੰਦਰ ਤੇ ਅਸੀਂ ਗੁਰੂ ਕੀ ਬਾਣੀ ਤੇ ਵੀ ਤਰਕਾਂ ਕਰਦੇ ਹਾਂ ਤੇ ਤਰਕ ਕਰਨ ਵਾਲੇ ਨੂੰ ਜੇ ਕੋਈ ਕਹੇ ਕਿ ਭਾਈ ਇਹ ਗੁਰੂ ਕੀ ਬਾਣੀ ਸੱਚੀ ਹੈ, ਇਸ ਬਾਣੀ ਤੇ ਤਰਕ ਨਾ ਕਰ, ਉਹ ਗਾੜੀਓ ਕਹਿੰਦਾ ਮੇਰਾ ਮਨ ਨਹੀਂ ਮੰਨਦਾ। ਅਸੀਂ ਮਨ ਨੂੰ ਵੀ ਆਪਣੇ ਕਬਜ਼ੇ ਵਿੱਚ ਕੀਤਾ ਹੋਇਆ ਹੈ ਤੇ ਸਤਿਗੁਰੂ ਜੀ ਕਹਿੰਦੇ ਨਾ ਇਹ ਸਰੀਰ ਤੇਰਾ ਹੈ ਤੇ ਨਾ ਹੀ ਇਹ ਮਨ ਤੇਰਾ।
ਮਾਇਆ ਮੋਹ ਵਿਆਪਿਆ ਤੂੰ ਹੈ।
ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੀ ਮਾਇਆ ਛਲ ਕਰਨ ਵਾਲੀ ਹੈ ਇਹ ਮਾਇਆ ਜੀਵਾਂ ਨੂੰ ਛਲਦੀ ਹੈ। ਸਤਿਗੁਰੂ ਜੀ ਕਹਿੰਦੇ ਨੇ ਤੇਰਾ ਮਨ ਉਸ ਮਾਇਆ ਦੇ ਮੋਹ ਵਿੱਚ ਵਿਆਪਿਆ ਹੋਇਆ ਹੈ, ਫਸਿਆ ਹੋਇਆ ਹੈ। ਮਾਇਆ ਬੰਦੇ ਨਾਲ ਧਰੋਹ ਕਰਦੀ ਹੈ, ਬੰਦਾ ਕੌਡੀ ਕੌਡੀ ਜੋੜ ਕੇ ਲੱਖਾਂ ਕਰੋੜਾਂ ਜੋੜਦਾ ਹੈ ਸੰਗਤ ਜੀ ਕੋਈ ਬੇਈਮਾਨ ਬੰਦਾ ਉਹਦੇ ਜੋੜੇ ਹੋਏ ਲੱਖਾਂ ਕਰੋੜਾਂ ਤੇ ਬੇਈਮਾਨ ਹੋ ਕੇ ਉਹਨੂੰ ਸਦਾ ਦੀ ਨੀਂਦੇ ਸਵਾ ਦਿੰਦਾ ਹੈ ਤੇ ਮਾਇਆ ਤੇ ਆਪ ਕਾਬਜ਼ ਹੋ ਜਾਂਦਾ। ਇਸੇ ਕਰਕੇ ਭਗਤ ਜੀ ਨੇ ਕਿਹਾ ਹੈ ਖਸਮ ਮਰੈ ਤੋ ਨਾਰ ਨਾ ਰੋਵੈ, ਉਸ ਰਖਵਾਰਾ ਔਰੇ ਹੋਵੇ, ਰਖਵਾਰੇ ਕਾ ਹੋਏ ਬਿਨਾਸ਼, ਆਗੇ ਨਰਕ ਇਹਨਾਂ ਭੋਗ ਬਿਲਾਸ। ਮਾਇਆ ਦਾ ਖਸਮ, ਮਾਇਆ ਜੋੜਨ ਵਾਲਾ, ਮਾਇਆ ਦੇ ਤਾਲਿਆਂ ਅੰਦਰ ਰੱਖਣ ਵਾਲਾ ਜਦੋਂ ਮਰ ਜਾਂਦਾ ਹੈ ਨਾ, ਤੇ ਉਸ ਮਾਇਆ ਦਾ ਰਖਵਾਲਾ ਕੋਈ ਹੋਰ ਬਣ ਜਾਂਦਾ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਫਿਰ ਉਹ ਰਖਵਾਲਾ ਉਸ ਮਾਇਆ ਦੇ ਨਾਲ ਭੋਗ ਬਿਲਾਸ ਕਰਦਾ ਹੈ, ਮਾੜੇ ਕਰਮ ਕਰਦਾ ਹੈ, ਤੇ ਜਦੋਂ ਉਹ ਰਖਵਾਲਾ ਮਰ ਜਾਂਦਾ ਹੈ ਤੇ ਸੰਗਤ ਜੀ ਫਿਰ ਉਹਨੂੰ ਅੱਗੇ ਨਰਕਾਂ ਵਿੱਚ ਪਾਇਆ ਜਾਂਦਾ ਹੈ। ਪਰ ਉਸ ਮਾਇਆ ਦਾ ਫਿਰ ਹੋਰ ਕੋਈ ਖਸਮ ਬਣ ਜਾਂਦਾ ਹੈ। ਇਸ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੇ ਪ੍ਰਾਣੀ, ਇਹ ਮਾਇਆ ਬੰਦੇ ਨਾਲ ਛਲ ਕਰਦੀ ਹੈ, ਇਹ ਬੰਦਿਆਂ ਨੂੰ ਛਲਦੀ ਹੈ, ਤੇ ਤੇਰਾ ਮਨ ਇਸ ਮਾਇਆ ਦੇ ਮੋਹ ਵਿੱਚ ਹੀ ਵਿਆਪਿਆ ਹੋਇਆ ਹੈ, ਲੱਗਾ ਹੋਇਆ ਹੈ। ਮਾਇਆ ਮਨ ਹੋਣਾ ਵਿਸਰਾ ਹੈ, ਮੰਗਿਆ ਦਮਾ ਦਨ, ਸਾਹ ਸਾਹ ਨਾਲ ਮਾਇਆ ਮੰਗੀ ਜਾਂਦਾ ਹੈ, ਮਾਇਆ ਇਹਦੇ ਮਨ ਤੋਂ ਵਿਸਰਦੀ ਨਹੀਂ।
ਉਦਮ ਕਰੈ ਗਾਡਰ ਜਿਉਂ ਛੇਲ,
ਸੰਗਤ ਜੀ ਕੁਦਮ ਬਾਰਤ ਹੈ ਕਲੋਲ ਕਰਨੀ, ਔਰ ਗਾਡਰ ਬਾਰਤ ਹੈ ਭੇਡ, ਅਤੇ ਛੇਲ ਦਾ ਅਰਥ ਹੈ ਭੇਡ ਦਾ ਬੱਚਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਵੇਂ ਭੇਡ ਤੇ ਭੇਡ ਦਾ ਬੱਚਾ ਛੇਲਾ ਜਿਹੜਾ ਹੈ ਨਾ, ਇਹ ਆਪਸ ਵਿੱਚ ਕਲੋਲਾ ਕਰਦੇ ਨੇ।
ਅਚਿੰਤ ਜਾਲ ਕਾਲ ਚੱਕਰ ਪੇਲ,
ਪਰ ਅਚਨਚੇਤ ਹੀ ਸੰਗਤ ਜੀ ਕਸਾਈ ਜਿਹੜਾ ਹੈ ਨਾ, ਉਹਨੇ ਅਚਨਚੇਤ ਹੀ ਇਹਨਾਂ ਦੇ ਉੱਤੇ ਜਦੋਂ ਵਾਰ ਕੀਤਾ ਤੇ ਮੌਤ ਹੋ ਗਈ, ਭੇੜ ਤੇ ਉਹਦਾ ਛੇਲਾ ਜਿਹੜਾ ਬੱਚਾ ਸੀ ਬੜੀਆਂ ਕਲੋਲਾਂ ਕਰਦੇ ਸਨ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਹੇ ਪ੍ਰਾਣੀ, ਤੁਸੀਂ ਉਸ ਭੇੜ ਤੇ ਭੇੜ ਦੇ ਬੱਚੇ ਵਾਂਗੂ ਮਾਇਆ ਨਾਲ ਕਲੋਲਾਂ ਕਰਦਾ ਹੈ, ਪਰ ਜਦੋਂ ਅਚਿੰਤ ਅਚਾਨਕ ਹੀ ਕਾਲ ਨੇ ਮੌਤ ਨੇ ਆਪਣੇ ਜਾਲ ਦਾ ਚੱਕਰ ਤੇਰੇ ਉੱਤੇ ਪੇਲ ਦਿੱਤਾ, ਪਾ ਦਿੱਤਾ, ਤੈਨੂੰ ਦਬਾ ਲਿਆ, ਤੇ ਫਿਰ ਇਹ ਤੇਰੀਆਂ ਕਲੋਲਾਂ ਜਿਹੜੀਆਂ ਨੇ ਨਾ ਵਿੱਚੇ ਰਹਿ ਜਾਣੀਆਂ, ਬੰਦਾ ਮਾਇਆ ਕਰਕੇ ਵੀ ਕਲਵੱਲਾ ਕਰਦਾ ਹੈ ਨਾ ਜੀ। ਪਰ ਸਤਿਗੁਰੂ ਜੀ ਕਹਿੰਦੇ ਜਿਵੇਂ ਭੇੜ ਤੇ ਭੇੜ ਦਾ ਬੱਚਾ ਕਲਵੱਲਾ ਕਰਦੇ ਨੇ, ਕੁੱਦਦੇ ਨੇ, ਨੱਚਦੇ ਟੱਪਦੇ ਨੇ, ਪਰ ਅਚਾਨਕ ਹੀ ਕਸਾਈ ਉਹਨਾਂ ਤੇ ਵਾਰ ਕਰ ਦਿੰਦਾ, ਮੌਤ ਦੇ ਘਾਟ ਉਤਾਰ ਦਿੰਦਾ ਹੈ। ਇਸ ਤਰ੍ਹਾਂ ਬੰਦਾ ਮਾਇਆ ਨਾਲ ਕਲੋਲਾ ਕਰਦਾ ਹੈ, ਮਾਇਆ ਭੇਡ ਹੈ ਤੇ ਬੰਦਾ ਚੇਲਾ ਹੈ, ਪਰ ਜਦੋਂ ਕਾਲ ਨੇ ਮੌਤ ਨੇ ਇਹਦੇ ਉੱਤੇ ਜਾਲ ਦਾ ਚੱਕਰ ਪਾ ਦਿੱਤਾ ਤੇ ਸੰਗਤ ਜੀ ਉਹ ਸਾਰੀਆਂ ਕਲੋਲਾਂ ਜਿਹੜੀਆਂ ਨੇ ਵਿੱਚ ਹੀ ਰਹਿ ਜਾਂਦੀਆਂ ਨੇ।
ਹਰ ਚਰਨ ਕਮਲ ਸਰਨਾਏ ਮਨਾ,
ਸੱਚੇ ਪਾਤਸ਼ਾਹ ਜੀ ਮਨ ਨੂੰ ਸੰਬੋਧਨ ਕਰਕੇ ਕਹਿੰਦੇ ਨੇ ਹੇ ਮੇਰੇ ਮਨਾ, ਤੂੰ ਉਸ ਹਰੀ ਵਾਹਿਗੁਰੂ ਦੇ ਪਵਿੱਤਰ ਚਰਨਾ ਕਮਲਾਂ ਦੀ ਸ਼ਰਨ ਵਿੱਚ ਆਉਣਾ ਕਰ, ਸ਼ਰਨ ਗ੍ਰਹਿਣ ਕਰ, ਤੂੰ ਹਰੀ ਦੇ ਪਾਵਨ ਚਰਨਾ ਕਮਲਾਂ ਦੀ ਸ਼ਰਨ ਵਿੱਚ ਰਹਿਣਾ ਕਰ।
ਰਾਮ ਨਾਮ ਜਪ ਸੰਗ ਸਹਾਈ,
ਜੇ ਤੂੰ ਹਰੀ ਦੇ ਚਰਨ ਕਮਲਾਂ ਦੀ ਸ਼ਰਨ ਵਿੱਚ ਰਹੇਗਾ ਤੇ ਫਿਰ ਹਜ਼ੂਰ ਕਹਿੰਦੇ ਰਾਮ ਨਾਮ ਜਪ, ਰਮੇ ਹੋਏ ਰਾਮ ਪਰਮੇਸ਼ਵਰ ਵਾਹਿਗੁਰੂ ਦਾ ਨਾਮ ਜਪਿਆ ਕਰ। ਪੁੱਛਿਆ ਜੀ ਨਾਮ ਤੇ ਮੈਂ ਜਪ ਲਵਾਂਗਾ ਪਰ ਨਾਮ ਦਾ ਫਾਇਦਾ ਕੀ ਹੋਵੇਗਾ, ਤੇ ਸੱਚੇ ਪਾਤਸ਼ਾਹ ਵੀ ਕਹਿੰਦੇ ਨੇ ਸੰਗ ਸਹਾਈ, ਨਾਮ ਇਸ ਲੋਕ ਵਿੱਚ ਤੇਰਾ ਸੰਗੀ ਹੋਵੇਗਾ ਅਤੇ ਪਰਲੋਕ ਵਿੱਚ ਤੇਰੀ ਸਹਾਇਤਾ ਕਰੇਗਾ।
ਗੁਰਮੁਖ ਪਾਵੈ ਹੈ ਸਾਚ ਤਨਾ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਵੇਂ ਗੁਰਮੁਖ ਗੁਰੂ ਨਾਲ ਜੁੜ ਕੇ ਗੁਰ ਸ਼ਬਦ ਦਾ ਅਭਿਆਸ ਕਰਕੇ ਨਾਮ ਰੂਪੀ ਸੱਚਾ ਧਨ ਪ੍ਰਾਪਤ ਕਰਦੇ ਨੇ ਤੇ ਫਿਰ ਉਹ ਗੁਰਮੁਖਤਾਈ ਵਾਲਾ ਜੀਵਨ ਜਿਉਂਦੇ। ਇਸੇ ਤਰ੍ਹਾਂ ਹੇ ਪ੍ਰਾਣੀ ਫਿਰ ਤੂੰ ਵੀ ਗੁਰਮੁਖਾਂ ਵਾਂਗੂੰ ਸੱਚਾ ਨਾਮ ਰੂਪੀ ਧਨ ਪ੍ਰਾਪਤ ਕਰੇਗਾ।
ਰਹਾਉ
ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ
ਉਹਨੇ ਕਾਜ ਨਾ ਹੋਵਤ ਪੂਰੇ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੇ ਕੰਮ ਉਹਨੇ ਨੇ ਨਾ ਅਧੂਰੇ ਨੇ, ਸੰਗਤ ਜੀ ਉਹ ਮਾਇਆ ਕਰਕੇ ਪੂਰੇ ਨਹੀਂ ਹੋ ਸਕਦੇ। ਅੱਜ ਦੇ ਸਮੇਂ ਵਿੱਚ ਸਾਨੂੰ ਇਹ ਬਹੁਤ ਵੱਡਾ ਭੁਲੇਖਾ ਹੈ ਕਿ ਜਿਹਦੇ ਕੋਲ ਚਾਰ ਪੈਸੇ ਦੇ ਮਾਇਆ ਹੈ ਉਹਦੇ ਕੰਮ ਆਪਣੇ ਆਪ ਹੀ ਹੋਈ ਜਾਂਦੇ ਨੇ, ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿੰਨ ਵੀ ਨਾ ਕੀਏ ਕਾਜ ਮਾਇਆ ਪੂਰੇ, ਇਹ ਜਿਹੜੀ ਮਾਇਆ ਨਾ ਇਹਨੇ ਕਿਸੇ ਦੇ ਵੀ ਕੰਮ ਪੂਰੇ ਨਹੀਂ ਕੀਤੇ। ਜਦੋਂ ਜੀਵ ਸੰਸਾਰ ਤੋਂ ਜਾਂਦਾ ਤੇ ਅਧੂਰਾ ਹੀ ਜਾਂਦਾ, ਉਹਦੇ ਕਈ ਕੰਮ ਜਿਹੜੇ ਵਿੱਚ ਹੀ ਰਹਿ ਜਾਂਦੇ ਨੇ, ਉਹ ਆਪਦੇ ਕਾਰਜਾਂ ਨੂੰ ਪੂਰੇ ਨਹੀਂ ਕਰ ਸਕਦਾ।
ਨਾਮ ਕ੍ਰੋਧ ਮਦ ਸਦ ਹੀ ਚੂਰੇ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਾਮ ਵਾਸ਼ਨਾ ਵਿੱਚ ਫਸੇ ਹੋਏ ਜੀਵ, ਕ੍ਰੋਧ ਵਿੱਚ ਫਸੇ ਹੋਏ ਜੀਵ ਅਤੇ ਮਦ ਹੰਕਾਰ ਵਿੱਚ ਫਸੇ ਹੋਏ ਜੀਵ, ਮਦ ਨਾਮ ਨਸ਼ੇ ਦਾ ਸੰਗਤ ਜੀ, ਕਾਮ ਕ੍ਰੋਧ ਹੰਕਾਰ ਦਾ ਨਸ਼ਾ ਜਿਹੜਾ ਹੈ ਨਾ, ਆਹ ਜਿਹੜੇ ਅੱਜ ਸੰਸਾਰ ਦੇ ਵਿੱਚ ਬੜੇ ਭਿਆਨਕ ਭਿਆਨਕ ਨਸ਼ੇ ਨੇ ਨਾ ਜੀ, ਇਹਨਾਂ ਨਾਲੋਂ ਵੀ ਮਾੜਾ ਨਸ਼ਾ ਹੈ ਕਾਮ ਕ੍ਰੋਧ ਅਤੇ ਮਦ ਦਾ ਨਸ਼ਾ, ਇਹਨਾਂ ਨਸ਼ਿਆਂ ਨਾਲੋਂ ਵੀ ਮਾੜਾ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜਾ ਕਾਮ ਵਾਸ਼ਨਾ ਵਿੱਚ ਕ੍ਰੋਧ ਵਿੱਚ ਅਤੇ ਮਦ ਹੰਕਾਰ ਵਿੱਚ ਨਸ਼ੇ ਵਿੱਚ ਫਸਿਆ ਹੋਇਆ ਹੈ ਉਹ ਸਦਾ ਹੀ ਝੂਰਦਾ ਹੈ, ਉਹ ਸਦਾ ਹੀ ਝੁਰਦਾ ਰਹਿੰਦਾ ਹੈ। ਸੰਗਤ ਜੀ, ਨਾ ਤਾਂ ਉਹਦੀ ਕਾਮ ਵਾਸ਼ਨਾ ਪੂਰੀ ਹੁੰਦੀ ਹੈ, ਨਾ ਹੀ ਉਹ ਕ੍ਰੋਧ ਕਰਕੇ ਕਿਸੇ ਨੂੰ ਦਬਾ ਸਕਦਾ ਹੈ। ਉਹਨੂੰ ਭਾਵੇਂ ਇਹ ਮਦ ਹੰਕਾਰ ਦਾ ਨਸ਼ਾ ਤਾਂ ਸੀ, ਪਰ ਇਹਨਾਂ ਕਰਕੇ ਉਹਦੇ ਮਨ ਦੀਆਂ ਵਾਸ਼ਨਾਵਾਂ ਪੂਰੀਆਂ ਨਹੀਂ ਹੋਈਆਂ। ਇਸ ਕਰਕੇ ਹਜ਼ੂਰ ਕਹਿੰਦੇ ਸਦਾ ਹੀ ਝੁਰਦਾ
ਕਰੈ ਬੇਕਾਰ ਜੀਅਰੇ ਕਹਿਤਾਈ।
ਸੱਚੇ ਪਾਤਸ਼ਾਹ ਵੀ ਕਹਿੰਦੇ ਨੇ ਇਹ ਪ੍ਰਾਣੀ ਇਹ ਜੀਵ ਆਪਣੇ ਜੀਵ ਨੂੰ ਆਪਣੇ ਮਨ ਨੂੰ ਖੁਸ਼ ਕਰਨ ਵਾਸਤੇ ਸੰਗਤ ਜੀ ਬੇਕਾਰ ਕਰਦਾ ਹੈ, ਵਾਸ਼ਨਾਵਾਂ ਭੋਗਦਾ ਹੈ ਕਿ ਮਨ ਖੁਸ਼ ਹੋ ਜਾਵੇ, ਪਰ ਮਨ ਫੇਰ ਵੀ ਨਹੀਂ ਖੁਸ਼ ਹੁੰਦਾ। ਕਰੈ ਬੇਕਾਰ ਜੀ ਅਰੇ ਕੇ ਤਾਈ, ਬੇਕਾਰ ਵਿਅਰਥ ਹੀ ਕੰਮ ਕਰਦਾ, ਜਿਹੜੇ ਨਹੀਂ ਕਰਨ ਵਾਲੇ ਉਹ ਵੀ ਕਰਦਾ ਹੈ ਆਪਣੇ ਜੀਵ ਨੂੰ ਖੁਸ਼ ਕਰਨ ਵਾਸਤੇ।
ਵਾਫਲ ਸੰਗ ਨਤ ਸੂਆ ਜਾਈ।
ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਜੀਵ ਗਾਫਲ ਹੈ, ਬੇਖਬਰ ਹੈ। ਜਿਵੇਂ ਇੱਕ ਬੱਚਾ ਹੈ ਨਾ ਜੀ, ਬੱਚਾ ਬੇਖਬਰ ਹੈ, ਬਾਲਕ ਬੁੱਧ ਅਚੇਤ ਹੈ, ਉਹ ਅਜੇ ਚੇਤੇ ਤੋਂ ਰਹਿਤ ਹੈ। ਉਹਨੇ ਜਿਵੇਂ ਜਿਵੇਂ ਵੱਡੇ ਹੋਣਾ ਤੇਵੇਂ ਤੇਵੇਂ ਉਹਨੇ ਚੇਤੇ ਵਿੱਚ ਪੈਰ ਰੱਖਣਾ ਹੈ। ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਹ ਵੱਡਾ ਹੋ ਕੇ ਵੀ ਜਿਹੜਾ ਪ੍ਰਾਣੀ ਹੈ ਨਾ, ਇਹ ਹਜ਼ੂਰ ਕਹਿੰਦੇ ਨੇ ਇਹ ਗਾਫਲ ਹੈ, ਬੇਖਬਰ ਹੈ। ਗਾਫਲ ਸੰਗ ਨਾ ਤਸੂਆ ਜਾਈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੇ ਬੇਖਬਰ ਪ੍ਰਾਣੀ, ਜਿਸ ਜੀਵ ਵਾਸਤੇ ਤੂੰ ਵਿਕਾਰ ਕਰਦਾ ਹੈ, ਉਹਨਾਂ ਵਿਕਾਰਾਂ ਨੇ ਇੱਕ ਤਸੂ ਵੀ ਨਾਲ ਤੇਰੇ ਨਾਲ ਨਹੀਂ ਜਾਣਾ। ਸੰਗਤ ਜੀ, ਜਿਹੜੇ ਮਕਾਨਾਂ ਦੇ ਕਾਰੀਗਰ ਨੇ ਨਾ, ਉਹ ਜਦੋਂ ਮਿਹਨਤੀ ਕਰਦੇ ਨੇ ਨਾ, ਤੇ ਉਹ ਮੀਟਰ ਦਾ ਜਿਹੜਾ ਚੌਵੀਵਾਂ ਹਿੱਸਾ ਨਾ ਗਾਈ ਦਾ, ਉਹਨੂੰ ਤਸੂ ਕਹਿੰਦੇ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਰੰਚਕ ਮਾਤਰ ਵੀ ਇਹਦੇ ਵਿੱਚੋਂ ਤੇਰੇ ਨਾਲ ਜਾਣ ਵਾਲੀ ਕੋਈ ਚੀਜ਼ ਨਹੀਂ।
ਧਰਤ ਧੋਹ ਅਨਕ ਛਲ ਜਾਣੈ।
ਸੱਚੇ ਪਾਤਸ਼ਾਹ ਵੀ ਕਹਿੰਦੇ ਤੂੰ ਧੋ ਧਰੋ ਕਰਨਾ, ਛਲ ਕਵਟ ਕਰਨਾ, ਧਰਤ ਧਾਰਨ ਕੀਤਾ ਹੋਇਆ ਹੈ, ਤੂੰ ਜੀਵਾਂ ਨੂੰ ਕਿਵੇਂ ਚੱਲਦਾ ਹੈ, ਇਹਨਾਂ ਨਾਲ ਠੱਗੀਆਂ ਟੋਰੀਆਂ ਕਿਵੇਂ ਮਾਰਦਾ ਹੈ, ਇਹ ਤੂੰ ਜਿਹੜਾ ਕਪਟ ਹੈ ਇਹਨੂੰ ਧਾਰਨ ਕੀਤਾ ਹੋਇਆ ਹੈ। ਅਣਕ ਛਲ ਜਾਣਾ, ਤੇ ਅਨੇਕਾਂ ਤੂੰ ਛਲ ਵੱਲ ਜਾਂਦਾ, ਬੜੀ ਚਤਰਾਈ ਕਰਦਾ ਕਿ ਮੈਂ ਇਸ ਤਰੀਕੇ ਨਾਲ ਇਹਨੂੰ ਛਲ ਸਕਦਾ, ਇਸ ਤਰੀਕੇ ਨਾਲ ਇਹਨੂੰ ਥੱਲੇ ਲਾ ਸਕਦਾ ਹਾਂ। ਸਤਿਗੁਰੂ ਜੀ ਕਹਿੰਦੇ ਨੇ ਇਹ ਕਾਰਜ ਤਾਂ ਤੂੰ ਕਰਦਾ।
ਕੌਡੀ ਕੌਡੀ ਕਉ ਖਾਕ ਸਿਰ ਸ਼ਾਨੈ।
ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕੌਡੀ ਕੌਡੀ ਬਦਲੇ, ਤੂੰ ਆਪਣੇ ਸਿਰ ਦੇ ਵਿੱਚ ਖਾਕ ਸ਼ਾਨੈ, ਸਵਾਹ ਪੁਆਈ ਫਿਰਦਾ ਹੈ। ਸੰਗਤ ਜੀ, ਕੌਡੀ ਜਿਹੜੀ ਹੈ ਨਾ, ਡਾਕਟਰ ਭਾਈ ਵੀਰ ਸਿੰਘ ਜੀ ਨੇ ਗੁਰੂ ਗ੍ਰੰਥ ਕੋਸ਼ ਵਿੱਚ ਇਹਦਾ ਅਰਥ ਕੀਤਾ ਹੈ
ਇੱਕ ਪੈਸੇ ਦੀਆਂ ਲਗਭਗ 60 ਕੌਡੀਆਂ ਹੁੰਦੀਆਂ ਨੇ, 60 ਕੌਡੀਆਂ ਇੱਕ ਪੈਸੇ ਦੀਆਂ। ਹੁਣ ਕੌਡੀ ਦੀ ਤੇ ਕੋਈ ਕੀਮਤ ਨਹੀਂ ਹੈਗੀ। ਤੇ ਸਤਿਗੁਰੂ ਪਾਤਸ਼ਾਹ ਵੀ ਕਹਿੰਦੇ ਨੇ ਕੌਡੀ ਕੌਡੀ ਬਦਲੇ, ਲੋਕਾਂ ਦੀਆਂ ਲਾਹਣਤਾ ਰੂਪੀ ਜਿਹੜੀ ਖਾਕ ਹੈ ਨਾ, ਸੁਭਾਅ ਹੈ, ਉਹ ਤੂੰ ਆਪਣੇ ਸਿਰ ਵਿੱਚ ਭਵਾਉਣਾ ਹੈ, ਛਾਣਦਾ ਹੈ। ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੂੰ ਗਰੀਬ ਨਿਵਾਜ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕੀਤੀ ਅਤੇ ਨਾਲ ਆਪਣੀ ਉਮਰ ਵਿੱਚੋਂ 6 ਸਾਲ ਦਾ ਸਮਾਂ ਹਜ਼ੂਰ ਨੇ ਬਖਸ਼ਿਸ਼ ਕੀਤਾ ਸੀ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ 6 ਸਾਲਾਂ ਦੀ ਉਮਰ ਵਿੱਚ ਸੰਗਤ ਜੀ ਜਿੱਥੇ ਬੇਅੰਤ ਬਾਣੀ ਦਾ ਉਚਾਰਨ ਕੀਤਾ, ਅੰਮ੍ਰਿਤਸਰ ਸ਼ਹਿਰ ਵਸਾਉਣਾ ਕੀਤਾ, 52 ਕਿੱਤਿਆਂ ਦੇ ਲੋਕਾਂ ਨੂੰ ਇੱਥੇ ਘਰ ਬਣਾ ਕੇ ਦਿੱਤੇ ਅਤੇ ਫਿਰ ਪੂਰਨ ਕਾਲ ਖਟਾਇਆ। ਸਤਿਗੁਰਾਂ ਨੇ ਇਹ ਹਰਿਮੰਦਰ ਸਾਹਿਬ ਜੀ ਵਾਲਾ ਜੋ ਤਾਲ ਸਰੋਵਰ ਹੈ ਇਹ ਪੂਰਨ ਤੌਰ ਤੇ ਇਹਨੂੰ ਖੁਦਵਾਇਆ ਸੀ ਔਰ ਸਤਿਗੁਰੂ ਜੀ ਨੇ ਬੇਅੰਤ ਸੰਗਤਾਂ ਦੇ ਹਿਰਦਿਆਂ ਅੰਦਰ ਗੁਰੂ ਸ਼ਬਦ ਦੀ ਨਾਮ ਦੀ ਜੋਤ ਜਗਾਉਣਾ ਕੀਤੀ। ਥੋੜੇ ਸਮੇਂ ਦੇ ਵਿੱਚ ਹੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਬਹੁਤੇ ਕਾਰਜ ਕੀਤੇ ਤੇ ਆਪਾਂ ਕੱਲ ਇਤਿਹਾਸ ਸਰਵਣ ਕੀਤਾ ਸੀ। ਜਦੋਂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਗੁਰੂ ਅਮਰਦਾਸ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ 6 ਸਾਲਾਂ ਦੀ ਉਮਰ ਪੁੱਗ ਰਹੀ ਸੀ ਨਾ, ਉਦੋਂ ਹਜ਼ੂਰ ਨੇ ਆਪਣੇ ਸਾਹਿਬਜ਼ਾਦਿਆਂ ਦੀ ਪਰਖ ਕੀਤੀ ਸੀ। ਆਖਿਆ ਤੁਹਾਡੇ ਤਾਏ ਦੇ ਪੁੱਤਰ ਦਾ ਵਿਵਾਹ ਹੈ, ਆਨੰਦ ਕਾਰਜ ਹੈ। ਤੇ ਸੰਗਤ ਜੀ ਉਸ ਵੇਲੇ ਬਾਬਾ ਕੀਰਤੀ ਚੰਦ ਨੂੰ ਬੁਲਾਇਆ, ਉਹਨੇ ਵੀ ਨਾ ਕਰ ਦਿੱਤੀ। ਕਹਿਣ ਲੱਗਾ ਜੀ ਮੈਂ ਚਲੇ ਗਿਆ ਤੇ ਮਗਰੋਂ ਸੰਗਤਾਂ ਨੂੰ ਕੌਣ ਸੰਭਾਲੇਗਾ। ਮਹਾਦੇਵ ਨੂੰ ਕਿਹਾ, ਉਹ ਕਹਿਣ ਲੱਗਾ ਜੀ ਨਾ ਕੋਈ ਤਾਇਆ, ਨਾ ਕੋਈ ਚਾਚਾ, ਨਾ ਕੋਈ ਰਿਸ਼ਤੇਦਾਰ, ਮੈਂ ਐਵੇਂ ਕਿਹਦੇ ਤੁਰਿਆ ਫਿਰਾਂ। ਫਿਰ ਸਤਿਗੁਰਾਂ ਨੇ ਧੰਨ ਗੁਰੂ ਅਰਜਨ ਸਾਹਿਬ ਜੀ ਨੂੰ ਕਿਹਾ, ਹਜ਼ੂਰ ਝੱਟ ਤਿਆਰ ਹੋ ਗਏ, ਹੁਕਮ ਮੰਨਿਆ ਗੁਰੂ ਰਾਮਦਾਸ ਜੀ ਦਾ, ਲਾਹੌਰ ਚਲੇ ਗਏ। ਤੇ ਤੁਰਨ ਤੋਂ ਪਹਿਲਾਂ ਸਤਿਗੁਰੂ ਰਾਮਦਾਸ ਜੀ ਨੇ ਕਿਹਾ ਸੀ, ਬੇਟਾ ਜਿੰਨਾ ਚਿਰ ਅਸੀਂ ਬੁਲਾਈਏ ਨਾ ਉਨਾ ਚਿਰ ਆਉਣਾ ਨਹੀਂ। ਸੰਗਤ ਜੀ ਲਾਹੌਰ ਗਏ, ਵਿਆਹ ਕਾਰਜ ਸਾਰੇ ਸੰਪੂਰਨ ਹੋਏ, ਫਿਰ ਆਪ ਜੀ ਧਰਮਸ਼ਾਲਾ ਵਿੱਚ ਬੈਠ ਕਰਕੇ ਸੰਗਤਾਂ ਨੂੰ ਉਪਦੇਸ਼ ਦਿੰਦੇ ਰਹੇ, ਕਥਾ ਕੀਰਤਨ ਹੁੰਦਾ ਰਿਹਾ। ਸਮਾਂ ਲੰਘਿਆ ਪਰ ਅਜੇ ਸਤਿਗੁਰੂ ਜੀ ਦਾ ਕੋਈ ਹੁਕਮ ਨਹੀਂ ਸੀ ਗਿਆ। ਫਿਰ ਸਤਿਗੁਰੂ ਜੀ ਨੇ ਚਿੱਠੀਆਂ ਲਿਖੀਆਂ ਤੇ ਸੰਗਤ ਜੀ ਉਹ ਚਿੱਠੀਆਂ, ਮੇਰਾ ਮਨ ਲੋਚੇ ਗੁਰਦਰਸ਼ਨ ਪਾਈ, ਤੇਰਾ ਮੁੱਖ ਸੁਭਾਅ ਜੀ ਉਹ ਸਾਹਿਤ ਬਾਣੀ, ਇਹ ਦੂਜੀ ਚਿੱਠੀ ਸੀ। ਇਹ ਦੋ ਚਿੱਠੀਆਂ ਪਿਰਤੀਏ ਦੇ ਹੱਥ ਆਈਆਂ ਡਾਕੀਏ ਕੋਲ। ਜਦੋਂ ਤੀਜੀ ਚਿੱਠੀ ਆਈ ਤੇ ਡਾਕੀਏ ਅੱਖ ਬਚਾ ਕੇ ਗੁਰੂ ਰਾਮਦਾਸ ਜੀ ਦੇ ਕੋਲ ਆ ਗਿਆ। ਮਹਾਰਾਜ ਸਾਹਿਬ ਜੀ ਦੇ ਜਦੋਂ ਤੀਜੀ ਚਿੱਠੀ ਪੜ੍ਹੀ ਨਾ, ਇੱਕ ਘੜੀ ਨਾ ਮਿਲਤੇ ਤਾਂ ਕਾਗਜ਼ ਹੋਰ ਤਾਂ, ਤੇ ਥੱਲੇ ਅੰਕ 3 ਪਿਆ ਸੀ। ਹਜ਼ੂਰ ਨੇ ਡਾਕੀਏ ਨੂੰ ਪੁੱਛਿਆ, ਤੇ ਮਿੱਤਰਾਂ ਇਹ ਤੀਜੀ ਚਿੱਠੀ ਹੈ, ਦੋ ਚਿੱਠੀਆਂ ਪਹਿਲਾਂ ਵੀ ਆਈਆਂ ਹੋਣਗੀਆਂ ਤੇ ਉਹ ਚਿੱਠੀਆਂ ਕਿੱਥੇ ਨੇ? ਆਖਿਆ ਜੀ ਉਹ ਤੁਹਾਡੇ ਸਾਹਿਬਜ਼ਾਦੇ ਕੋਲ ਹੈ। ਸਤਿਗੁਰਾਂ ਨੇ ਬਾਬਾ ਪਿਰਥੀ ਚੰਦ ਨੂੰ ਕੋਲ ਸੱਦ ਕੇ ਪੁੱਛਿਆ ਕਿ ਅਰਜਨ ਦੀਆਂ ਦੋ ਚਿੱਠੀਆਂ ਆਈਆਂ ਨੇ ਤੇ ਪਤਾ ਲੱਗਾ ਤੁਹਾਡੇ ਕੋਲ ਹੈ, ਤੇ ਸਾਫ ਹੀ ਮੁੱਕਰ ਗਿਆ, ਕਹਿਣ ਲੱਗਾ ਮੇਰੇ ਕੋਈ ਚਿੱਠੀ ਨਹੀਂ ਅਰਜਨ ਦੀ। ਮਹਾਰਾਜ ਸਾਹਿਬ ਜੀ ਕਹਿੰਦੇ ਵੀ ਉਹ ਸਿੱਖ ਡਾਕੀਆ ਕਹਿ ਰਿਹਾ ਸੀ ਵੀ ਪਿਰਤੀ ਚੰਦ ਕੋਲ ਦੋ ਚਿੱਠੀਆਂ ਮੈਂ ਦੇ ਗਿਆ। ਕਹਿਣ ਲੱਗਾ ਜੀ ਉਹ ਤੁਹਾਡਾ ਸਿੱਖ ਝੂਠ ਬੋਲਦਾ, ਉਹਦੇ ਪਿੱਛੇ ਲੱਗ ਕੇ ਤੁਸੀਂ ਵੀ ਝੂਠ ਬੋਲੀ ਜਾਂਦੇ ਹੋ। ਜਿਹੜੇ ਨਲਾਇਕ ਬੱਚੇ ਹੁੰਦੇ ਨੇ ਨਾ ਜੀ, ਉਹ ਆਪਣੇ ਮਾਪਿਆਂ ਦੇ ਅੱਗੇ ਬਹੁਤ ਬੋਲਦੇ ਨੇ। ਹੁਣ ਪਿਰਤੀ ਚੰਦ ਵੀ ਬੋਲਦਾ ਸੀ, ਹਜ਼ੂਰ ਚੁੱਪ ਕਰ ਗਏ, ਸ਼ਾਂਤੀ ਦੇ ਸਾਗਰ ਸ਼ਾਂਤ ਹੋ ਗਏ। ਇੱਕ ਸਿੱਖ ਨੂੰ ਇਸ਼ਾਰਾ ਕੀਤਾ, ਜਾਓ ਉਹਦੇ ਘਰੋਂ ਚਿੱਠੀਆਂ ਲਿਆਓ ਕੱਢ ਕੇ। ਸਿੱਖ ਗਿਆ ਤੇ ਉਹਨੇ ਬੀਬੀ ਕਰਮੋ ਨੂੰ ਜਾ ਕੇ ਕਿਹਾ, ਬੀਬੀ ਜੀ ਬਾਬਾ ਜੀ ਕੋਟ ਮੰਗਦੇ ਨੇ, ਬਾਬਾ ਪਿਰਤੀ ਚੰਦ ਜੀ ਨੇ ਮੈਨੂੰ ਭੇਜਿਆ ਕੋਟ ਲੈਣ ਵਾਸਤੇ। ਤੇ ਬੀਬੀ ਕਰਮੋ ਨੇ ਕੋਟ ਲਾ ਕੇ ਫੜਾ ਦਿੱਤਾ ਤੇ ਗੁਰੂ ਕਾ ਸਿੱਖ ਕੋਟ ਲੈ ਕੇ ਸਤਿਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਹਾਜ਼ਰ ਹੋ ਗਿਆ, ਦਰਬਾਰ ਸਜਿਆ ਹੋਇਆ ਸੀ। ਤੇ ਹਜ਼ੂਰ ਕਹਿੰਦੇ ਕੋਟ ਦੀ ਜੇਬ ਵਿੱਚੋਂ ਚਿੱਠੀਆਂ ਕੱਢੋ। ਹੁਣ ਪਿਰਥੀ ਵੀ ਉੱਥੇ ਬੈਠਾ ਹੋਇਆ ਸੀ, ਜਦੋਂ ਚਿੱਠੀਆਂ ਕੱਢੀਆਂ ਤੇ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਬੇਟਾ ਸਿੱਖ ਝੂਠ ਬੋਲਦੇ ਨੇ, ਝੂਠਾ ਤੇ ਤੂੰ ਹੈ, ਆਹ ਦੋ ਚਿੱਠੀਆਂ ਤੇਰੀ ਜੇਬ ਵਿੱਚੋਂ ਨਿਕਲੀਆਂ ਨੇ ਤੇ ਤੂੰ ਕਹਿ ਰਿਹਾ ਸੀ ਮੇਰੇ ਕੋਲ ਚਿੱਠੀ ਕੋਈ ਨਹੀਂ ਆਈ। ਆਖਰ ਸੰਗਤ ਜੀ ਸਤਿਗੁਰੂ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਹੁਕਮ ਕੀਤਾ, ਬਾਬਾ ਜੀ ਜਾਓ ਜਾ ਕੇ ਲਾ ਔਰ ਅਰਜਨ ਨੂੰ ਲੈ ਕੇ ਆਓ। ਬਾਬਾ ਜੀ ਗਏ, ਧੰਨ ਗੁਰੂ ਅਰਜਨ ਸਾਹਿਬ ਜੀ ਨੂੰ ਲਾਹੌਰ ਲੈ ਕੇ ਆਏ ਤੇ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਪੁੱਛਿਆ, ਬਾਬਾ ਜੀ ਦੱਸੋ ਅਰਜਨ ਗੁਰਤਾ ਗੱਦੀ ਦੇ ਯੋਗ ਹੈ? ਆਖਿਆ ਸਤਿਗੁਰੂ ਆਪ ਜੀ ਦਾ ਸਰੂਪ ਹੈ, ਆਪ ਜੀ ਦੀ ਆਗਿਆ ਵਿੱਚ ਚੱਲਣ ਵਾਲਾ, ਆਪ ਜੀ ਦਾ ਸਾਹਿਬ ਜ਼ਿਆਦਾ ਹੈ। ਸੰਗਤ ਜੀ ਸਤਿਗੁਰਾਂ ਨੇ ਜਿਹੜਾ ਕੱਲ ਦਾ ਦਿਹਾੜਾ ਲੰਘਿਆ ਨਾ ਭਾਦਰੋ ਸੁਦੀ ਦੂਜ ਦਾ, ਸਤਿਗੁਰਾਂ ਨੇ ਪੰਜ ਪੈਸੇ ਨਾਰੀਅਲ ਰੱਖ ਕੇ ਨਮਸਕਾਰ ਕੀਤੇ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਗੁਰਤਾ ਗੱਦੀ ਦਾ ਤਿਲਕ ਲਾਇਆ ਹੈ। ਜਦੋਂ ਗੁਰਤਾ ਗੱਦੀ ਧੰਨ ਗੁਰੂ ਅਰਜਨ ਸਾਹਿਬ ਜੀ ਨੂੰ ਪ੍ਰਾਪਤ ਹੋਈ ਤੇ ਪਿਰਥੀ ਚੰਦ ਤਾਂ ਫਿਰ ਉਬਲਿਆ ਫਿਰਦਾ ਸੀ ਜੀ, ਇਹ ਗੁਰਤਾ ਗੱਦੀ ਦੇ ਕਾਰੀ ਤੋਂ ਬਾਅਦ ਉਹ ਫਿਰ ਬਾਬਾ ਬੁੱਢਾ ਸਾਹਿਬ ਜੀ ਕੋਲ ਗਿਆ। ਕਹਿਣ ਲੱਗਾ ਬਾਬਾ ਮੈਂ ਤੈਨੂੰ ਗੁਰੂ ਨਾਨਕ ਦਾ ਅਨਨ ਪਿਆਰਾ ਗੁਰਸਿੱਖ ਸਮੇਂ ਦੱਸਾਂ, ਮੈਂ ਤੇਰਾ ਬੜਾ ਸਤਿਕਾਰ ਕਰਦਾ ਸਾਂ ਕਿ ਤੂੰ ਗੁਰੂ ਨਾਨਕ ਦਾ ਸਿੱਖ ਹੈ, ਗੁਰੂ ਨਾਨਕ ਨੇ ਤੈਨੂੰ ਵਚਨ ਕੀਤਾ ਸੀ ਬੁੱਢਿਆ ਤੈਨੂੰ ਅੱਖੋਂ ਓਹਲੇ ਨਾ ਕਰ ਸਾਂ, ਪਰ ਅੱਜ ਤੂੰ ਬਹੁਤ ਵੱਡਾ ਧਰੋਹ ਕਮਾਇਆ ਮੇਰੇ ਨਾਲ। ਬਾਬਾ ਜੀ ਸ਼ਾਂਤ ਚਿੱਤ ਸੁਣਦੇ ਰਹੇ ਪਿਰਤੀ ਚੰਦ ਦੀ ਗੱਲ। ਕਹਿਣ ਲੱਗਾ ਤੁਹਾਡਾ ਫਰਜ਼ ਬਣਦਾ ਸੀ ਤੁਸੀਂ ਮੇਰੇ ਪਿਓ ਨੂੰ ਸਮਝਾਉਂਦੇ ਕਿ ਤੁਹਾਡਾ ਪੁੱਤਰ ਗੁਰਤਾ ਗੱਦੀ ਦੇ ਲਾਇਕ ਯੋਗ ਹੈ, ਤੁਸੀਂ ਆਪਣੇ ਵੱਡੇ ਪੁੱਤਰ ਨੂੰ ਗੁਰਤਾ ਗੱਦੀ ਬਖਸ਼ੋ, ਤੁਹਾਡਾ ਫਰਜ਼ ਬਣਦਾ ਸੀ ਨਾ। ਤੁਸੀਂ ਝੱਟ ਉੱਠ ਕੇ ਤੇ ਮੇਰੇ ਛੋਟੇ ਭਾਈ ਦੇ ਗੁਰਤਾ ਗੱਦੀ ਦਾ ਤਿਲਕ ਲਾ ਦਿੱਤਾ, ਕਿਧਰ ਦੀ ਤੁਹਾਡੀ ਸਿਆਣਪ ਹੈ? ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਭਾਈ ਪਿਰਤੀ ਚੰਦ ਇਹ ਜਿਹੜੀ ਗੁਰਤਾ ਗੱਦੀ ਹੈ ਨਾ, ਇਹ ਕੋਈ ਦਨਿਆਵੀ ਵਸਤੂ ਨਹੀਂ, ਇਹ ਤਾਂ ਪਰਮੇਸ਼ਰ ਵੱਲੋਂ ਜਿਹਨੂੰ ਧੁਰੋਂ ਲਿਖੀ ਹੈ ਨਾ ਉਹਨੂੰ ਪ੍ਰਾਪਤ ਹੁੰਦੀ ਹੈ, ਦੂਜਾ ਬੰਦਾ ਨਹੀਂ ਲੈ ਸਕਦਾ। ਕਹਿਣ ਲੱਗਾ ਬਾਬਾ ਤੂੰ ਕਹਿੰਦਾ ਨਾ ਦੂਜਾ ਬੰਦਾ ਨਹੀਂ ਲੈ ਸਕਦਾ, ਮੈਂ ਹੁਣ ਤੈਨੂੰ ਲੈ ਕੇ ਵਿਖਾਊਂਗਾ। ਫਿਰ ਗੁਰੂ ਰਾਮਦਾਸ ਜੀ ਦੇ ਕੋਲ ਆ ਗਿਆ ਸੰਗਤ ਜੀ, ਆ ਕੇ ਗੁਰੂ ਰਾਮਦਾਸ ਜੀ ਦੇ ਨਾਲ ਝਗੜਾ ਸ਼ੁਰੂ ਕਰ ਦਿੱਤਾ। ਆਖਿਆ ਤੁਹਾਨੂੰ ਪਤਾ ਸੀ ਮੈਂ ਵੱਡਾ ਹਾਂ, ਗੁਰਤਾ ਗੱਦੀ ਦਾ ਹੱਕ ਮੇਰਾ ਸੀ, ਤੁਸਾਂ ਮੇਰਾ ਹੱਕ ਮਾਰਿਆ, ਛੋਟੇ ਨੂੰ ਹੱਕ ਦੇ ਦਿੱਤਾ। ਆਖਿਆ ਮੇਰੀ ਦਰਬਾਰੇ ਸਰਕਾਰੇ ਦਰਬਾਰੇ ਗੱਲ ਚੱਲਦੀ ਹੈ ਤੇ ਮੇਰੇ ਕੋਲ ਚਾਰ ਪੈਸੇ ਵੀ ਨੇ, ਮੈਂ ਉਹ ਪੈਸੇ ਵਗਾ ਕੇ ਪੈਸੇ ਦੇ ਕੇ ਹੁਣ ਗੁਰਤਾ ਗੱਦੀ ਪ੍ਰਾਪਤ ਕਰਾਂਗਾ। ਤੇ ਗੁਰੂ ਰਾਮਦਾਸ ਜੀ ਦੇ ਸਾਹਮਣੇ ਬੋਲਦਾ ਪ੍ਰਿਥੀ ਚੰਦ, ਕਹਿੰਦਾ ਤੁਹਾਡੇ ਪੰਜ ਪੈਸੇ ਤੇ ਨਾਰੀਅਲ ਤੇ ਬਾਬੇ ਬੁੱਢੇ ਦਾ ਲਾਇਆ ਤਿਲਕ, ਕੀ ਮੁਆਇਨਾ ਰੱਖੂਗਾ ਜਦੋਂ ਸਰਕਾਰੀ ਬੰਦਿਆਂ ਨੇ ਆਣ ਕੇ ਮੈਨੂੰ ਗੁਰਤਾ ਗੱਦੀ ਤੇ ਬਿਠਾ ਦਿੱਤਾ, ਉਦੋਂ ਇਹ ਸਾਰੇ ਤੁਹਾਡੇ ਪੰਜ ਪੈਸੇ ਤੇ ਨਾਰੀਅਲ ਖਤਮ ਹੋ ਜਾਣੇ ਨੇ। ਸਤਿਗੁਰੂ ਪਾਤਸ਼ਾਹ ਜੀ ਨੇ ਬੜੇ ਸ਼ਾਂਤ ਸੁਭਾਅ ਨਾਲ ਸਮਝਾਉਣਾ ਕੀਤਾ। ਸਵਰਗ ਰਾਜ ਵਿੱਚ ਹਜ਼ੂਰ ਨੇ ਸ਼ਬਦ ਉਚਾਰਨ ਕੀਤਾ ਸੀ, ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਣਕੇ ਜੜੇ ਬਡੀਏ ਤੁਮ ਹੋ ਤਿੰਨ ਸਿਓ ਝਗੜਤ ਪਾਪ। ਆਖਿਆ ਪ੍ਰਿਥੀ ਚੰਦ ਬੇਟਾ ਪਿਤਾ ਨਾਲ ਝਗੜਾ ਨਹੀਂ ਕਰੀਦਾ, ਜਿਸ ਪਿਤਾ ਨੇ ਤੁਹਾਨੂੰ ਜਨਮ ਦਿੱਤਾ ਹੈ ਨਾ ਉਸ ਪਿਤਾ ਨਾਲ ਝਗੜਾ ਕਰਨਾ ਇੱਕ ਬਹੁਤ ਵੱਡਾ ਪਾਪ ਹੈ। ਜਿਸ ਧਨ ਕਾ ਤੁਮ ਗਰਭ ਕਰਤ ਹੋ ਸੋ ਧਨ ਕਿਸੇ ਦਾ ਆਪ। ਤੇ ਗੁਰੂ ਰਾਮਦਾਸ ਜੀ ਕਹਿਣ ਲੱਗੇ ਜਿਸ ਪੈਸਿਆਂ ਦਾ ਤੂੰ ਹੰਕਾਰ ਕਰਦਾ ਹੈ ਨਾ ਇਹ ਕਿਸੇ ਦੇ ਆਪਣੇ ਨਹੀਂ। ਪ੍ਰਿਥੀ ਚੰਦ ਬੇਟਾ ਇਹ ਕਿਸੇ ਦੇ ਆਪਣੇ ਨਹੀਂ, ਇਹ ਤਾਂ ਪਰਮੇਸ਼ਰ ਦੀ ਮਾਇਆ ਹੈ। ਸੰਗਤ ਜੀ ਇਸ ਤਰ੍ਹਾਂ ਸਮਝਾਇਆ ਪਰ ਉਹ ਪ੍ਰਿਥੀ ਚੰਦ ਨਾ ਸਮਝਿਆ, ਕਹਿਣ ਲੱਗਾ ਵੇਖਿਓ ਔਰ ਮੈਂ ਤੁਹਾਨੂੰ ਪਿਓ ਪੁੱਤਾਂ ਨੂੰ ਸਰਕਾਰ ਤੋਂ ਐਸੀ ਸਜ਼ਾ ਦਵਾਵਾਂਗਾ ਦੁਨੀਆਂ ਦੇ ਲੋਕ ਲੋਕ ਕੇ ਵੇਖਣਗੇ। ਆਖਿਰ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਸੰਗਤ ਜੀ ਕੱਲ ਦੇ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਗੁਰੂ ਅਰਜਨ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰਕੇ ਤੇ ਹਜ਼ੂਰ ਨੇ ਕੱਲ ਹੀ ਇੱਥੋਂ ਚਾਲੇ ਪਾਏ। ਬਾਬਾ ਬੁੱਢਾ ਸਾਹਿਬ ਜੀ ਸਤਿਗੁਰਾਂ ਨੇ ਆਪਣੇ ਧਰਮ ਸੁਪਤਨੀ ਬੀਬੀ ਭਾਨੀ ਜੀ ਨੂੰ ਕਿਹਾ ਤਿਆਰੀ ਕਰੋ, ਸਮਾਂ ਨਜ਼ਦੀਕ ਆ ਗਿਆ ਹੈ, ਹੁਣ ਅਸੀਂ ਆਪਣਾ ਪੰਜ ਭੂਤਕ ਸਰੀਰ ਤਿਆਗ ਦੇਣਾ। ਸੰਗਤ ਜੀ ਗੁਰਤਾ ਗੱਦੀ ਬਖਸ਼ਿਸ਼ ਕਰਕੇ ਹਜ਼ੂਰ ਪਰਿਵਾਰ ਨੂੰ ਨਾਲ ਲੈ ਕੇ ਕੋਈ ਗੁਰਸਿੱਖਾਂ ਨੂੰ ਨਾਲ ਲੈ ਕੇ ਗੋਇੰਦਵਾਲ ਸਾਹਿਬ ਚਲੇ ਗਏ। ਰਾਤ ਬਤੀਤ ਕੀਤੀ ਹੈ, ਸਤਿਗੁਰੂ ਜੀ ਅੱਜ ਅੰਮ੍ਰਿਤ ਵੇਲੇ ਉੱਠੇ ਨੇ, ਇਸ਼ਨਾਨ ਕਰਕੇ ਹਜ਼ੂਰ ਨੇ ਨਿਤਨੇਮ ਕੀਤਾ, ਫਿਰ ਸਮਾਧੀ ਵਿੱਚ ਜੁੜ ਗਏ, ਫਿਰ ਸਮਾਧੀ ਖੁੱਲੀ ਹੈ, ਫਿਰ ਸੰਗਤਾਂ ਨੂੰ ਉਪਦੇਸ਼ ਦਿੱਤਾ ਹੈ ਕਿ ਭਾਈ ਗੁਰੂ ਅਰਜਨ ਦੇਵ ਜੀ ਅੱਜ ਤੋਂ ਸਾਡਾ ਸਰੂਪ ਨੇ ਤੇ ਇਹਨਾਂ ਦੇ ਚਰਨੀ ਲੱਗਣਾ ਤੇ ਇਹਨਾਂ ਦਾ ਆਦਰ ਸਤਿਕਾਰ ਕਰਨਾ। ਬਾਬਾ ਮੋਹਨ ਤੇ ਮੋਹਰੀ ਜੀ ਨੂੰ ਵੀ ਸਤਿਗੁਰਾਂ ਨੇ ਉਪਦੇਸ਼ ਦਿੱਤਾ। ਸੰਗਤ ਜੀ ਆਖਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਭਾਦਰੋਂ ਸੁਦੀ ਤੀਜ ਅੱਜ ਦਾ ਜਿਹੜਾ ਦਿਹਾੜਾ ਹੈ ਇਸ ਦਿਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਸੱਚਖੰਡ ਜਾ ਬਰਾਜੇ ਪੰਜ ਭੂਤਕ ਸਰੀਰ ਤਿਆਗ ਦਿੱਤਾ। ਜਦੋਂ ਪੱਗ ਬੰਨਣ ਦਾ ਸਮਾਂ ਆਇਆ ਤੇ ਪ੍ਰਿਥੀ ਚੰਦ ਨੇ ਫਿਰ ਬੜਾ ਰੌਲਾ ਰੱਪਾ ਕੀਤਾ, ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਜਿਹੜੀ ਦਸਤਾਰ ਸੀ ਨਾ ਪੱਗ ਸੀ ਉਹ ਗੁਰੂ ਅਰਜਨ ਸਾਹਿਬ ਜੀ ਨੂੰ ਦੇ ਦਿੱਤੀ। ਡਾਕਟਰ ਭਾਈ ਵੀਰ ਸਿੰਘ ਜੀ ਨੇ ਲਿਖਿਆ ਕਿ ਜਦੋਂ ਪਿਰਤੀ ਚੰਦ ਨੇ ਸੰਗਤ ਵਿਚ ਖਲੋ ਕੇ ਰੌਲਾ ਪਾਇਆ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਭਰਾਤਾ ਜੀ ਜੇ ਪੱਗ ਬੰਨਿਆ ਗੁਰੂ ਬਣ ਜਾਈਦਾ ਹੈ ਨਾ ਤੇ ਆ ਪੱਗ ਤੁਸੀਂ ਲੈ ਲਵੋ। ਸਾਡੇ ਵਿਦਵਾਨਾਂ ਨੇ ਇਉਂ ਵੀ ਜ਼ਿਕਰ ਕੀਤਾ ਹੈ ਗੁਰਤਾ ਗੱਦੀ ਦੀ ਪੱਗ ਜਿਹੜੀ ਹੈ ਉਹ ਗੁਰੂ ਅਰਜਨ ਸਾਹਿਬ ਜੀ ਨੂੰ ਬੱਧੀ ਹੈ ਤੇ ਜਿਹੜੀ ਸੰਗਤ ਜੀ ਸੰਸਾਰੀ ਪੱਗ ਸੀ ਉਹ ਪਿਰਤੀ ਚੰਦ ਨੂੰ ਬੱਧੀ ਹੈ। ਔਰ ਇਸ ਤਰੀਕੇ ਨਾਲ ਅੱਜ ਦੇ ਦਿਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਜੋਤੀ ਜੋਤ ਸਮਾਏ। ਸਤਿਗੁਰਾਂ ਦਾ ਅੱਜ ਜੋਤੀ ਜੋਤ ਸਮਾਵਣ ਦਾ ਗੁਰਪੁਰਬ ਹੈ। ਸੰਗਤ ਜੀ ਸਤਿਗੁਰਾਂ ਨੂੰ ਕੋਟਾਨ ਕੋਟ ਨਮਸਕਾਰ ਹੈ। ਦੂਜੇ ਪਾਸੇ ਅੱਜ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਹੈ। ਸੰਗਤ ਜੀ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਆਨੰਦਪੁਰ ਸਾਹਿਬ ਸੁਭਾਏਵਾਨ ਸਨ ਤੇ ਇੱਕ ਸਿੱਖ ਦੱਖਣੀ ਓਂਕਾਰ ਦਾ ਪਾਠ ਕਰਦਾ ਸੀ ਕਰਤੇ ਕੀ ਮਿਤ ਕਰਤਾ ਜਾੜੈ ਕਹਿ ਜਾੜੇ ਗੁਰਸੂਰਾ ਇਹ ਕੈ ਦੀ ਥਾਂ ਤੇ ਕੇ ਪੜਦਾ ਸੀ ਕਰਤੇ ਕੀ ਮਿਤ ਕਰਤਾ ਜਾਣੈ ਕੇ ਜਾੜੇ ਗੁਰਸੂਰਾ ਕਰਤੇ ਵੀ ਮਿਤ ਮਰਜਾਦਾ ਨੂੰ ਕਰਤਾ ਤੇ ਜਾਣਦਾ ਪਰ ਗੁਰੂ ਸੂਰਮਾ ਕੀ ਜਾਣਦਾ ਹੈ। ਇਹਦਾ ਅਰਥ ਸੀ ਕਰਤੇ ਦੀ ਮਰਜਾਦਾ ਨੂੰ ਕਰਤਾ ਪੁਰਖ ਜਾਣਦਾ ਹੈ ਤੇ ਜਾਂ ਗੁਰੂ ਸੂਰਮਾ ਜਾਣਦਾ ਹੈ। ਸਤਿਗੁਰਾਂ ਨੇ ਆਵਾਜ਼ ਦਿੱਤੀ ਭਾਈ ਬਾਣੀ ਸ਼ੁੱਧ ਪੜ ਉਹ ਬਾਣੀ ਪੜ੍ਹਨ ਵਿਚ ਮਸਤ ਸੀ ਉਹ ਇਸ ਤਰ੍ਹਾਂ ਹੀ ਪੜੀ ਗਿਆ ਬੁਲਾਵਾਂ ਦੀ ਥਾਂ ਤੇ ਲਾ ਲਾਈ ਗਿਆ। ਸਤਿਗੁਰਾਂ ਨੇ ਭਾਈ ਆਲਮ ਸਿੰਘ ਜੀ ਨੂੰ ਕਿਹਾ ਕਹਿਣ ਲੱਗੇ ਭਾਈ ਆਲਮ ਸਿੰਘ ਜੀ ਇਹਦੇ ਇੱਕ ਚੱਟਾ ਮਾਰੂ ਚੱਟਾ ਤੋਂ ਭਾਵ ਚਪੇੜ। ਉਸੇ ਕਿਹੜੇ ਭਾਈ ਆਲਮ ਸਿੰਘ ਨੇ ਜਾ ਕੇ ਚਪੇੜ ਮਾਰੀ। ਹੁਣ ਜਿਵੇਂ ਚਪੇੜ ਵੱਜੀ ਹੋਵੇ ਸੰਗਤ ਜੀ ਉਹ ਕਦੋਂ ਛਾਂ ਸੁਭਾਅ ਰਹਿੰਦਾ ਉਹ ਅਗਬ ਬੋਲਾ ਹੋ ਗਿਆ ਦੀਵਾਨ ਦੀ ਸਮਾਪਤੀ ਹੋਈ। ਸਤਿਗੁਰਾਂ ਦੇ ਕੋਲ ਆ ਗਿਆ ਕਹਿਣ ਲੱਗਾ ਮਹਾਰਾਜ ਤੁਸੀਂ ਕਹਿੰਦੇ ਬਾਣੀ ਪੜਿਆ ਕਰੋ ਇਹ ਪਰਲੋਕ ਵਿਚ ਤੁਹਾਡੀ ਸਹਾਇਤਾ ਕਰੇਗੀ। ਮਹਾਰਾਜ ਨੇ ਪਰਲੋਕ ਵੀ ਸਾਡੀ ਸਹਾਇਤਾ ਕੀ ਕਰਨੀ ਆ ਬਾਣੀ ਪੜਿਆ ਤੇ ਇੱਥੇ ਚਪੇੜਾਂ ਪੈਣ ਦੀਆਂ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿਣ ਲੱਗੇ ਸਿੱਖਾ ਤੈਨੂੰ ਇੱਕ ਚਪੇੜ ਦਾ ਇੰਨਾ ਦਰਦ ਹੋਇਆ ਹੈ ਤੇ ਗੁਰੂ ਕੀ ਬਾਣੀ ਗੁਰੂ ਕੇ ਅੰਗ ਨੇ ਇਹ ਪ੍ਰਗਟ ਗੁਰਾਂ ਕੀ ਦੇਹ ਹੈ ਤੇ ਤੂੰ ਗੁਰੂ ਕੀ ਬਾਣੀ ਦੇ ਅੰਗ ਭੰਗ ਕਰ ਰਿਹਾ ਸੀ ਤੇ ਗੁਰੂ ਨੂੰ ਕਿੰਨੀ ਦਰਦ ਹੁੰਦੀ ਹੈ। ਕਿਸੇ ਦਾ ਅੰਗ ਟੁੱਟ ਜਾਵੇ ਤੇ ਉਹਨੂੰ ਕਿੰਨੀ ਦਰਦ ਹੁੰਦੀ ਹੈ ਤੇ ਤੂੰ ਗੁਰੂ ਕੇ ਅੰਗ ਤੋੜ ਰਿਹਾ ਸੀ। ਆਖਿਆ ਵੀ ਮੇਰੇ ਤੋਂ ਗਲਤੀ ਹੋ ਗਈ ਹੈ। ਕੋਲ ਬੈਠੇ ਪਿਆਰੇ ਦਇਆ ਸਿੰਘ ਜੀ ਨੇ ਬੇਨਤੀ ਕੀਤੀ ਮਹਾਰਾਜ ਆਪ ਕਿਰਪਾ ਕਰਕੇ ਸਾਨੂੰ ਗੁਰਬਾਣੀ ਦੀ ਸੰਥਿਆ ਕਰਾਓ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਜੰਗਾਂ ਯੁੱਧਾਂ ਤੋਂ ਵਿਹਲੇ ਹੋ ਕੇ ਕਰਾਵਾਂਗੇ। ਸੰਗਤ ਜੀ 1704 ਈਸਵੀ ਨੂੰ ਆਨੰਦਪੁਰ ਸਾਹਿਬ ਸੱਚੇ ਪਾਤਸ਼ਾਹ ਜੀ ਛੱਡਦੇ ਨੇ ਤੇ ਇੱਥੋਂ ਫਿਰ ਪੜਾਅ ਦਰ ਪੜਾਅ ਹੁੰਦੇ ਹੋਏ ਮੁਕਤਸਰ ਦਾ ਭਾਰੀ ਜੰਗ ਲੜ ਕੇ ਸਤਿਗੁਰੂ ਜੀ ਦਮਦਮਾ ਸਾਹਿਬ ਜਾ ਕੇ ਸੁਭਾਏਵਾਨ ਹੁੰਦੇ ਨੇ। ਇੱਥੇ ਫਿਰ ਗੁਰਸਿੱਖਾਂ ਨੇ ਬੇਨਤੀ ਕੀਤੀ ਹੈ ਪਿਆਰੇ ਦਇਆ ਸਿੰਘ ਜੀ ਨੇ ਕਿਹਾ ਮਹਾਰਾਜ ਆਪ ਜੀ ਨੇ ਵਚਨ ਕੀਤਾ ਸੀ ਜੰਗਾਂ ਤੋਂ ਵਿਹਲੇ ਹੋ ਕੇ ਤੁਹਾਨੂੰ ਸੰਥਿਆ ਕਰਾਵਾਂਗੇ। ਹਜ਼ੂਰ ਕਹਿਣ ਲੱਗੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਿਹੜਾ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਦੇ ਪਾਸੋਂ ਲਿਖਵਾਇਆ ਸੀ ਉਹ ਸਰੂਪ ਧੀਰ ਮੱਲੀਆਂ ਦੇ ਕੋਲ ਹੈ। ਸਿੱਖਾਂ ਨੇ ਕਿਹਾ ਮਹਾਰਾਜ ਸਾਨੂੰ ਹੁਕਮ ਕਰੋ ਅਸੀਂ ਜਾ ਕੇ ਲੈ ਆਉਂਦੇ। ਇਤਿਹਾਸਕਾਰਾਂ ਨੇ ਜ਼ਿਕਰ ਕੀਤਾ 25 ਸਿੰਘ ਮਹਾਰਾਜ ਨੇ ਭੇਜੇ ਨੇ ਪਰ ਸੰਗਤ ਜੀ ਉਸ ਵੇਲੇ ਧੀਰ ਮੱਲ ਆਪ ਤਾਂ ਸੰਸਾਰ ਵਿਚ ਨਹੀਂ ਸੀ ਉਹਦੀ ਗਾੜੀ ਅੰਸ਼ ਬੰਸ਼ ਸੀ। ਜਦੋਂ ਉਨ੍ਹਾਂ ਨੂੰ ਜਾ ਕੇ ਸਿੱਖਾਂ ਨੇ ਕਿਹਾ ਕਿ ਗੁਰੂ ਸਾਹਿਬ ਜੀ ਨੇ ਸਰੂਪ ਮੰਗਵਾਇਆ ਉਹਨਾਂ ਨੇ ਨਾਂਹ ਕਰ ਦਿੱਤੀ ਵੀ ਜੇ ਗੁਰੂ ਹੈ ਤੇ ਆਪ ਲਿਖਵਾ ਲੇ, ਜੋ ਸਾਡੇ ਗੁਰੂ ਅਰਜਨ ਦੇਵ ਜੀ ਨੇ ਲਿਖਵਾਇਆ ਸੀ ਉਹ ਆਪ ਲਿਖ ਲੈਣ। ਜੋ ਸਿੱਖਾਂ ਨੇ ਜਾ ਕੇ ਦੱਸਿਆ ਤੇ ਹਜ਼ੂਰ ਨੇ ਬਾਬਾ ਦੀਪ ਸਿੰਘ ਜੀ ਨੂੰ ਪਹੁਗੰਡ ਤੋਂ ਮੰਗਵਾਇਆ ਤੇ ਭਾਈ ਮਨੀ ਸਿੰਘ ਜੀ ਨੂੰ ਲਖਾਰੀ ਲਾ ਕੇ, ਬਾਬਾ ਦੀਪ ਸਿੰਘ ਜੀ ਨੂੰ ਨਾਲ ਸਹਾਇਕ ਲਾ ਕੇ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ 9 ਮਹੀਨੇ 9 ਦਿਨ 9 ਘੜੀਆਂ 9 ਪਲਾਂ ਦੇ ਵਿੱਚ ਹਜ਼ੂਰ ਨੇ ਲਿਖਵਾਇਆ। ਉਸ ਸਰੂਪ ਦੀ ਸੰਪੂਰਨਤਾ ਜਿਹੜੀ ਹੈ, ਭਾਵੇਂ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਜੀ ਨੇ ਜੋ ਜਪਜੀ ਸਾਹਿਬ ਰਾਇਰਾਜ ਸਾਹਿਬ ਤੇ ਸੋਹਲੇ ਦਾ ਟੀਕਾ ਕੀਤਾ ਇਹਨੂੰ, ਉਹ ਟੀਕੇ ਦੇ ਵਿੱਚ ਤਾਂ ਇਹ ਜ਼ਿਕਰ ਕੀਤਾ ਹੈ ਕਿ ਸਤਿਗੁਰੂ ਜੀ ਨੇ ਸਾਵਣ ਦੀ ਪੂਰਨਮਾਸੀ ਨੂੰ ਹਜ਼ੂਰ ਨੇ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕੀਤੀ ਹੈ। ਪਰ ਇਹ ਸੰਪੂਰਨਤਾ ਦਿਵਸ ਪਹਿਲਾਂ ਨਹੀਂ ਸੀ ਮਨਾਇਆ ਜਾਂਦਾ। 2008 ਵਿੱਚ ਜਦੋਂ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਗਤ ਜੀ ਮਨਾਇਆ 300 ਸਾਲਾਂ, ਉਦੋਂ ਬਾਅਦ ਫਿਰ ਇਹ ਸੰਪੂਰਨਤਾ ਦਿਵਸ ਜਿਹੜਾ ਸੀ ਇਹ 30 ਅਗਸਤ ਦਾ ਸੋ ਕੈਲੰਡਰ ਦੇ ਵਿੱਚ ਸ਼ਬਦ ਆ ਰਿਹਾ ਤੇ ਮਨਾਇਆ ਜਾਂਦਾ। ਤੇ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ ਉਸ ਸਰੂਪ ਦਾ ਜਿਹੜਾ ਦਸਮ ਪਾਤਸ਼ਾਹ ਜੀ ਨੇ ਲਿਖਾਇਆ ਸੀ ਸੰਗਤ ਜੀ, ਉਸ ਸਰੂਪ ਦਾ ਅੱਜ ਸੰਪੂਰਨਤਾ ਦਿਵਸ ਦਮਦਮਾ ਸਾਹਿਬ ਜੀ ਵਿਖੇ ਬੜੀ ਭਾਵਨਾ ਸਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ। ਤੇ ਸਤਿਗੁਰਾਂ ਦੇ ਸੰਪੂਰਨਤਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ। ਭਾਵੇਂ ਜਿਹੜਾ ਗੁਰੂ ਅਰਜਨ ਸਾਹਿਬ ਜੀ ਦੇ ਸਰੂਪ ਲਿਖਿਆ ਸੀ ਨਾ ਜੀ, ਆਪਾਂ ਪਰਸੋਂ 28 ਤਰੀਕ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਮਨਾਇਆ ਤੇ ਇਹ 28 ਤਰੀਕ ਤੋਂ 1 ਮਹੀਨਾ ਪਹਿਲਾਂ ਇਹ ਸਰੂਪ ਦੀ ਸੰਪੂਰਨਤਾ ਹੋਈ ਸੀ ਜਿਹੜੇ ਭਾਈ ਗੁਰਦਾਸ ਜੀ ਨੇ ਲਿਖਿਆ ਸੀ ਭਾਦਰੋਂ ਵਧੀ ਏਕ ਨੂੰ, ਸੰਮਤ 1661 ਵਿਕਰਮੀ ਨੂੰ, ਔਰ 1 ਮਹੀਨੇ ਬਾਅਦ ਇਸ ਰੂਪ ਦੀ ਜਿਲਦ ਬੱਜੀ ਤਿਆਰੀ ਹੋਈ ਤੇ ਫਿਰ ਸਤਿਗੁਰੂ ਜੀ ਨੇ ਭਾਦਰੋਂ ਸੁਧੀ ਏਕ ਨੂੰ ਇਹਦਾ ਪ੍ਰਕਾਸ਼ ਕੀਤਾ। ਜਦੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤਸਰ ਛੱਡਿਆ ਨਾ ਜੀ, ਉਦੋਂ ਇੱਥੋਂ ਦੀ ਸੇਵਾ ਜਿਹੜੀ ਸੀ ਅੰਮ੍ਰਿਤਸਰ ਸਾਹਿਬ ਜੀ ਦੀ, ਉਹ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਹੁਰਾ ਸਾਹਿਬ ਬਾਬਾ ਹਰੀ ਚੰਦ ਨੂੰ ਬਖਸ਼ਿਸ਼ ਕੀਤੀ ਸੀ। ਉਹਨਾਂ ਤੋਂ ਬਾਅਦ ਫਿਰ ਸੰਗਿਆ ਜੀ ਇੱਥੇ ਧੀਰ ਮੱਲ ਦੀ ਅੰਸ਼ ਬੰਸ਼ ਦਾ ਕਬਜ਼ਾ ਹੋਇਆ ਤੇ ਜਦੋਂ ਉਹ ਧੀਰ ਮੱਲੀਏ ਆਪਸ ਵਿੱਚ ਇੱਕ ਦੂਜੇ ਨਾਲ ਲੜ ਭਿੜੇ ਤੇ ਫਿਰ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਕਰਤਾਰਪੁਰ ਲੈ ਗਏ ਸਨ। ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਿਹਦਾ ਆਪਾਂ ਪਹਿਲਾਂ ਪ੍ਰਕਾਸ਼ ਗੁਰਪੁਰਬ ਮਨਾਉਂਦੇ ਹਾਂ, ਉਹ ਕਰਤਾਰਪੁਰ ਦੀ ਪਾਵਨ ਧਰਤੀ ਤੇ ਸੁਭਾਏ ਮਾਨ ਇਹ ਪਾਵਨ ਸਰੂਪ ਜਿਹੜਾ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਲਿਖਾਇਆ ਸੀ ਇਹ 1818 ਦੇ ਵਿੱਚ ਇਹ ਦਲ ਖਾਲਸੇ ਦੇ ਕੋਲ ਸੀਗਾ ਤੇ ਸੰਗਤ ਜੀ ਦੇ ਜੰਗ ਯੁੱਧ ਹੋਏ ਉਦੋਂ ਇਹ ਖਾਲਸੇ ਦੇ ਹੱਥੋਂ ਸਰੂਪ ਨਿਕਲ ਗਿਆ ਸੀ। ਪਰ ਇਹਦੇ ਅੱਗੇ ਉਤਾਰੇ ਕਾਫੀ ਹੋ ਚੁੱਕੇ ਸਨ, ਜਿਵੇਂ ਬਾਬਾ ਦੀਪ ਸਿੰਘ ਜੀ ਨੇ 4 ਉਤਾਰੇ ਗੁਰਮੁਖੀ ਵਿੱਚ ਤੇ 1 ਅਰਬੀ ਵਿੱਚ ਕੀਤਾ। ਸੰਗਤ ਜੀ ਉਸ ਪਾਵਨ ਸਰੂਪ ਦੀ ਅੱਜ ਸੰਪੂਰਨਤਾ ਹੈ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਗੁਰੂ ਕੀ ਬਾਣੀ ਤਾਂ ਵੱਧ ਤੋਂ ਵੱਧ ਅਦੋ ਸਤਿਕਾਰ ਕਰਿਆ ਕਰੀਏ, ਵੱਧ ਤੋਂ ਵੱਧ ਆਪ ਬਾਣੀ ਪੜਿਆ ਕਰੀਏ, ਸਹਿਜ ਪਾਠ ਆਪ ਕਰੀਏ, ਆਪਣੇ ਬੱਚਿਆਂ ਤੋਂ ਵੀ ਕਰਵਾਈਏ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕੌਡੀ ਕੌਡੀ ਕੋ ਖਾਲ ਸਿਰ ਸ਼ਾਨੈ, ਐ ਪ੍ਰਾਣੀ ਤੂੰ ਕੌਡੀ ਕੌਡੀ ਵਾਸਤੇ ਆਪਣੇ ਸਿਰ ਵਿੱਚ ਲੋਕਾਂ ਦੀਆਂ ਲਾਹਣਤਾ ਰੂਪੀ ਸਵਾਹ ਪਵਾਰਿਆ,
ਜਿਨ ਦੀਆ ਤਿਸੈ ਨਾ ਚੇਤੈ ਮੂਲ।
ਜਿਸ ਪਰਮਾਤਮਾ ਨੇ ਇਹ ਤੈਨੂੰ ਸਭ ਕੁਝ ਦਿੱਤਾ ਤੂੰ ਕਦਾ ਚਿੱਤ ਵੀ ਉਹਨੂੰ ਚੇਤੇ ਨਹੀਂ ਕਰਦਾ,
ਮਿਥਿਆ ਲੋਭ ਨਾ ਉਤਰੈ ਸੂਲ।
ਜਿਹੜੇ ਪਦਾਰਥਾਂ ਦਾ ਤੂੰ ਲੋਭ ਲਾਲਚ ਕਰਦਾ ਨਾ ਇਹ ਮਿਥਿਆ ਨਾਸਵੰਤ ਹੈ। ਇਹ ਪਦਾਰਥ ਸਦੀਵ ਕਾਲ ਰਹਿਣ ਵਾਲੇ ਨਹੀਂ, ਪਰ ਇਹਨਾਂ ਦਾ ਜਿਹੜਾ ਸੂਲ ਹੈ ਨਾ ਦੁੱਖ, ਉਹ ਤੇਰੇ ਮਨ ਤੋਂ ਉਤਰਦਾ ਨਹੀਂ।
ਪਾਰ ਬ੍ਰਹਮ ਜਬ ਭਏ ਦਿਆਲੋ,
ਪਾਪਾਂ ਪੁੰਨਾਂ ਤੋਂ ਪਰੇ ਜੋ ਪਾਰ ਬ੍ਰਹਮ ਪਰਮੇਸ਼ਰ ਹੈ, ਤੇ ਜਦੋਂ ਉਹ ਦਇਆ ਦੇ ਘਰ ਵਿਚ ਆਏ ਦਿਆਲੂ,
ਉਹ ਮਨ ਹੋਆ ਸਾਦਰ ਵਾਲੋ।
ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਇਹ ਜਿਹੜਾ ਮਨ ਸੀ ਨਾ, ਇਹ ਗੁਰੂ ਦੇ ਚਰਨਾਂ ਦੀ ਧੂੜ ਬਣ ਗਿਆ, ਗੁਰੂ ਕੀ ਸੰਗਤ ਦੇ ਚਰਨਾਂ ਦੀ ਧੂੜ ਬਣ ਗਿਆ। ਅਥਵਾ ਨਾਮ ਦੇ ਰਸੀਏ ਜਿਹੜੇ ਪਰਮੇਸ਼ਰ ਨਾਲ ਇੱਕ ਮਿਕ ਹੋਏ ਸੀ, ਉਹਨਾਂ ਦੇ ਚਰਨਾਂ ਦੀ ਧੂੜ ਬਣ ਗਿਆ।
ਹਸਤ ਕਮਲ ਲੜ ਲੀਨੋ ਲਾਏ,
ਸੰਗਤ ਜੀ ਕਮਲ ਸਰੀਕੇ ਵਾਹਿਗੁਰੂ ਪਰਮੇਸ਼ਰ ਦੇ ਹਸਤ ਹੱਥ ਜਿਹੜੇ ਨਾ, ਵਾਹਿਗੁਰੂ ਨੇ ਉਹ ਕਮਲ ਸਰੀਕੇ ਹੱਥਾਂ ਨਾਲ ਇਸ ਜੀਵ ਨੂੰ ਆਪਣੇ ਲੜ ਆਪਣੇ ਪੱਲੇ ਆਪਣੀ ਛਾਤੀ ਨਾਲ ਲਾ ਲਿਆ।
ਨਾਨਕ ਸਾਚੈ ਸਾਚ ਸਮਾਏ,
ਹਜ਼ੂਰ ਕਹਿੰਦੇ ਨੇ ਇਹ ਜੀਵ ਸੱਚੇ ਨਾਮ ਨਾਲ ਜੁੜ ਕਰਕੇ ਤੇ ਸੱਚ ਵਿਚ ਹੀ ਸਮਾ ਗਿਆ, ਅਭੇਦ ਹੋ ਗਿਆ। ਇਹ ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਦਾ ਇਹ ਪਾਵਨ ਸ੍ਰੀ ਮੁਖਵਾਕ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਪਾਂ ਨੂੰ ਬਖਸ਼ਿਸ਼ ਕੀਤਾ ਸੀ। ਸਤਿਗੁਰੂ ਰਹਿਮਤ ਕਰਨ ਸੰਗਤ ਜੀ, ਭਾਵੇਂ ਅੱਜ ਨਸ਼ਿਆਂ ਦਾ ਵੀ ਕਾਫੀ ਜ਼ੋਰ ਹੈ, ਸਾਡੇ ਬਹੁਤ ਸਾਰੇ ਬੱਚੇ ਜਿਹੜੇ ਨੇ ਉਹ ਨਸ਼ਿਆਂ ਦੇ ਆਦੀ ਨੇ, ਨਸ਼ਿਆਂ ਦੇ ਕਾਰਨ ਉਹ ਆਪਣੇ ਮਾਂ ਪਿਓ ਨਾਲ ਝਗੜਦੇ ਨੇ, ਕਈ ਵਾਰ ਮਾਰਦੇ ਕੁੱਟਦੇ ਵੀ ਨੇ ਕਿ ਸਾਨੂੰ ਪੈਸੇ ਦਿਓ ਅਸੀਂ ਨਸ਼ਾ ਕਰਨਾ ਹੈ। ਸੰਗਤ ਜੀ, ਨਸ਼ਿਆਂ ਦੇ ਕਾਰਨ ਘਰਾਂ ਦੇ ਵਿਚ ਅੱਤ ਦੀ ਗਰੀਬੀ ਕਈ ਘਰਾਂ ਵਿਚ ਆ ਚੁੱਕੀ ਹੈ। ਸਤਿਗੁਰੂ ਰਹਿਮਤ ਕਰਨ ਸਾਡੇ ਬੱਚੇ ਨਸ਼ਿਆਂ ਤੋਂ ਰਹਿਤ ਹੋਣ। ਨਸ਼ਾ ਗੁਰੂ ਕੀ ਬਾਣੀ ਦਾ ਤੇ ਕੇਵਲ ਪ੍ਰਚਾਦੇ ਦਾ ਹੋਣਾ ਚਾਹੀਦਾ, ਬਾਕੀ ਸਾਰੇ ਨਸ਼ੇ ਜਿਹੜੇ ਨੇ ਉਹ ਹਾਨੀਕਾਰਕ ਨੇ। ਤੇ ਬੱਚਿਆਂ ਨੂੰ ਬੇਨਤੀ ਹੈ ਕਿ ਬੱਚਿਓ, ਆਪਣੇ ਮਾਤਾ ਪਿਤਾ ਨਾਲ ਕਦੇ ਨੀ ਝਗੜਨਾ ਚਾਹੀਦਾ। ਜੇ ਨੇਕ ਸਲਾਹ ਦਿੰਦੇ ਨੇ ਤੇ ਉਹਨੂੰ ਜ਼ਰੂਰ ਮੰਨਿਆ ਕਰੋ। ਇਹ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਹੈ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਨੂੰ ਉਪਦੇਸ਼ ਹੈ। ਸਤਿਗੁਰਾਂ ਦਾ ਕੁਟਾਲ ਕੋਰ ਸ਼ੁਕਰ, ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸੰਗਤ ਜੀ, ਭਾਵੇਂ ਅੱਜ ਦੀ ਇਹ ਕਥਾ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਜੀ ਦੀ ਸੀ, ਪਰ ਉਹਨਾਂ ਨੂੰ ਅਚਨਚੇਤ ਬੰਬੇ ਜਾਣਾ ਪੈ ਗਿਆ। ਗੁਰੂ ਅਰਜਨ ਸਾਹਿਬ ਜੀ ਦਾ ਗੁਰਤਾ ਗੱਦੀ ਤੇ ਗੁਰੂ ਰਾਮਦਾਸ ਜੀ ਦਾ ਜੋਤੀ ਜੋਤ ਸਮਾਉਣ ਦਾ ਪਰਬ ਉੱਤੇ ਮਨਾ ਰਹੀ ਸੀ ਸੰਗਤ, ਅਚਾਨਕ ਉਹਨਾਂ ਨੂੰ ਜਾੜਾ ਪੈ ਗਿਆ। ਇਸ ਕਰਕੇ ਕਥਾ ਦਾ ਸਮਾਂ ਦਾਸ ਨੂੰ ਪ੍ਰਾਪਤ ਹੋਇਆ। ਦਾਸ ਸਤਿਗੁਰੂ ਜੀ ਦਾ, ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦੀ ਹੈ ਜੀ।
ਪਾਰ ਬ੍ਰਹਮ ਜਬ ਭਏ ਦਇਆਲ,
ਮਨ ਹੋਆ ਸਾਦਰ ਵਾਲ, ਹਸਤ ਕਮਲ ਲੜ ਲੀਨੋ ਲਾਏ, ਨਾਨਕ ਸਾਚ ਸਾਚ ਸਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।